दंडात बंदा बंदा सरब कला सोमरत डो हर गुरु नानक जिन परसिया गुरु नानक जिन परसिया से जन्म मरण से जन्म मरण दो थे से जन्म मरण दो थे रहो और गुरु नानक जिन परसिया गुरु नानक जिन परसिया से जन्म मरण दो थे रहो से जन्म मरण दो थे रहो धन धन ते धन जन धन धन ते धन जन जय कृपाली हर हर भयो जे कृपाल हर हर भयो जे कृपाल हर हर भयो हर गुरु नानक जिन परसियो हर गुरु नानक जिन परसिया से जन्म मरण से जन्म मरण दो थे रहो से जन्म मरण दो थे रहो निरंकार आकार अचल पूरन अवनाशी निरंकार आकार अचल पूरन अविनाशी हर खुवंत अनंत रूप हर खुवंत अनंत रूप निर्मल बिगासी हर खुवंत अनंत रूप निर्मल बिगासी निर्मल बिगासी हर गुरु नानक जिन परसिया हर गुरु नानक जिन परसिया से जन्म मरण दो थे रहो से जन्म मरण दो थे रहो गुण गावे बेअंत गुण गावे बेअंत अंत एक तिल नहीं पासी जो को होए कृपाल, सुजन प्रभु तुम्हें मिला सी। सुजन प्रभु तुम्हें मिला सी, तब तुम्हें मिला सी। हर गुरु नानक जिन पर से हर गुरु नानक जिन पर से जन्म मरण दो थे रहो, से जन्म मरण दो थे रहो, धन धन ते धन जन धन धन ते धन जन जे कृपाल हर हर भयो। जे कृपाल जे कृपाल हर 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 गुरु नानक जिन परसियो से जन्म मरण दो थे रहो, से जन्म मरण दो थे रहो। हर गुरु नानक जिन पर से हर गुरु नानक जिन पर से जन्म मरण दो तेरे, धन धन ते धन जन धन धन ते धन जन जय कृपाल हर हर भय। जय कृपाल हर हर भयो, निरंकार आकार निरंकार आकार अचल पूरन अबनासी, निरंकार आकार अचल पूरन अबनासी। हर खुवन हर खुवंत अनंत रूप निर्मल बेगासी, अंत न सिफती कहन न अंत गावे तुदनु पौन पानी बसंतर गावे राजा धर्म द्वारे गावन तुधनो चित गुपत लिख जानन लिख लिख धर्म विचारे गावन तुधनो ईश्वर ब्रह्मा देवी गुण गावे बेअंत अंत एक तिल नहीं पासी अंत न सिफते कहन न अंत अंत न करने देन न अंत अंत न वेखन सुनन न अंत अंत न जापे क्या मन मन अंत न जापे कीता आकार रंकार आकार अंत न जापे कीता आकार रंकार आकार इकट्ठे कर देते अनहोनी चीज श्री सुखमणि साहब की व्याख्या लड़ीवार गुरु ग्रंथ साहब अकादमी कनेडा तो चल रही है और उस वजह उनके विच भी एक बार एक लफज आए सर कि श्री गुरु ग्रंथ साहब की बाणी में तरतीब केड़ी खूबसूरत है। पहला अष्टपदी है सिरजना दी रचना दी उस्तुत करें अनेक जन अंत ना पारा वार नानक रचना प्रभ रची उन्हें सारी अष्टपदी पढ़ो विचार कर दिया मैं अर्ज की सारी अष्टपदी पढ़ो इस विच गल रचना दी ते रचना जेड़ी है उनकी सीमा है रचना किसी केरे विच वो असीम नहीं हो सकती लॉजिक है इसलिए सारी अष्टपदी विच जिन्नियां गल्लां ने लॉजिक ने पर इस तो अगली अष्टपदी जिहड़ी है वो रचना दी नहीं रचनहार दी है बिल्कुल नाल नाल ने दोनों अष्टपदियां उस्तत कहे अनेक जन अंत ना पारंवार नानक रचना प्रबल जी इतने रचना की गल है इसलिए कई कोट होए पुजारी कई कोट आचार व्यवहारी सारी रचना की गल है इस तो अगली अष्टपदी जिहड़ी है वह रचना की नहीं रचनहार दी करन कारण प्रभ एक है दूसर ना ही कोई वह रचनहार की गल आ गई रचनहार क्योंकि असीम है वो किसी बंधन विच नहीं वो हर सब काम वो भी कर सकता जेडे साड़ी सीमा तो बाहर होवे साड़ी सोच तो भी बाहर होवे इसलिए तुसी रचनहार दी जेडी ये करन कारण प्रभ एक है वाली अगली अष्टपदी पढ़ोगे ना उन्दे विच कई गल्लां ऐसियां ने जेडियां असीम ने साड़ी पहुंच तो साड़ी सोच तो बाहर लफज ऐसे रचनहार की गल चल रही 我心了。कंकरावन करने हार इसके हाथ कहां बिचार जैसी दिष्ट करे तैसा हो उथे ए भी आदत आख दिता उनकी मर्जी होवे ता बिना सास तो रख लवे हैं असीम है असी आखां कि बिना सास तो किवें रह सकदा पर गल हुण उथे सीमा दी नहीं चल रही रचनहार दी चल रही है रचना दी नहीं चल रही रचना तो यही सोचेगी कि बिना स्वास तो कभी रह सकता उठे तुसी एक कदी इस पर विचारो आज समय नहीं मैं उस पास नहीं जाना चाहता उठे असीम नहीं कर सकते ऐथे हुन गल असीम तो शुरू हुई है असीम तो शुरू हुई है ते बड़े खूबसूरत ढंग नाल आरंभ किया ने निरंकार आकार जिहड़ा निराकार है जिंदा कोई आकार नहीं निरंकार ते आकार दो विरोधी शब्द ने ओ प्रभु जिहड़ा निराकार है उनका कोई आकार नहीं कोई वक्खरा वजूद नहीं कोई वक्खरी तस्वीर नहीं रूप नहीं रंग नहीं ओ हुण आकार विच आ गया है रचना कर रही पहला निराकार से हुण वो आकार विच आ गया है दिशन विच आ गया है पर हुण सोचना अगलियां लाइनां नूं नाल है क्योंकि असीम दी गल चल रही है ना इसलिए कुछ गल्लां बुझण वालियां ने हुण जदों आकार विच आ गया अविनाशी नहीं हो सकता रुकना पड़ेगा जिहड़ी चीज आकार विच है जिंदा कोई आकार है जिहड़ी दिसदी है उनके बारे आप ही फैसला दे रहे हैं कि जो दिस है जिहड़ी आकार विच है जिहड़ी दिसदी है वो बिनसदी है जो दिस है सो सगल बिनासे बिनसदी है कि अजीब गल है निरंकार आकार विच आ गया है ते हुण भी अविनाशी है बिनसदा नहीं ना वो मरे ना हो वैसो कुछ गल्लां विचारनियां ने बाड़ी दी सतगुरु ने जो कुछ आखे बड़े खूबसूरत ढंग नाल उहनूं संसार अंदर स्पष्ट किया निरंकार आकार अचल पूरन अविनाशी वो आकार विच भी आ गया पर आकार विच आउन तो बाद भी अविनाशी क्यों है अविनाशी है लो इनके दरम्यान विच एक लफ्ज़ वरत्या ने उस दे अंदर सारा भेत है इस गल का वह है अचल इतों रुकना है जरा इस लफज जरा जेहन रखियो अपन इस सवैये के अंत तक इस लफज ने कम देना है वो है अचल निरंकार आकार अचल पूरन अविनाशी ते अचल कौन हुंदा अचल छलाई नहीं सके ना अचल छलाई नहीं छले जिहड़ा ठगी विच ना आवे जिहड़ा भरम विच ना पवे जिहड़ा भुलेखे विच ना पवे जिहनूं कोई छल ना सके उहनूं अचल कहिंदे जिन्हों कोई ठग ना सके जिन्हों भरम भुलेखे विच ना पाया जा सके उन्हों अछल कहते ते इहदा केंद्री शब्द है प्रभु जिहड़ा है हुण आकार विच आ गया है पर ਆਕਾਰ ਵਿੱਚ ਆਉਣ ਤੋਂ ਬਾਅਦ ਵੀ ਅਬਨਾਸ਼ੀ ਹੈ। ਕਿਵੇਂ? ਕਿਉਂਕਿ ਜਿੰਨਾ ਨਾਸ਼ਵੰਤ ਸੰਸਾਰ ਹੈ ਨਾ, ਉਹ ਅਛਲ ਨਹੀਂ, ਅਛਲ ਨਹੀਂ, ਭੁਲੇਖੇ ਵਿੱਚ ਹੈ। ਨਿਰੰਕਾਰ ਨੇ ਸੰਸਾਰ ਨੂੰ ਸਿਰਜਣ ਤੋਂ ਬਾਅਦ ਇੱਕ ਛਲਾਵਾ, ਜਿਹਨੂੰ ਬਾਣੀ ਅੰਦਰ ਛਲਾਵਾ ਆਖਿਆ ਬਕਾਇਦਾ, ਉਹ ਛਲਾਵਾ ਹੈ ਮਾਇਆ, ਜਿਹਨੇ ਸੰਸਾਰ ਦੇ ਬ੍ਰਹਮਾ ਵਿਸ਼ਨੂੰ ਮਹੇਸ਼ ਤੱਕ ਸਭ ਨੂੰ ਛਲ ਲਿਆ। ਉਹ ਛਲਾਵਾ ਸੰਸਾਰ ਨੂੰ ਦੇ ਦਿੱਤਾ। ਬਲਕਿ ਬਾਬਾ ਕਬੀਰ ਜੀ ਨੇ ਇਸੇ ਲਈ ਰੱਬ ਨੂੰ ਛਲਾਵਾ ਦੇਣ ਵਾਲਾ ਠੱਗ ਆਖਿਆ। ਬਾਬਾ ਕਬੀਰ ਨੇ ਆਖਿਆ, ਹਰ ਠੱਗ, ਹਰ ਠੱਗ ਜੱਗ ਕੋ ਠਗੋਰੀ ਲਾਈ। ਪਰਮਾਤਮਾ ਠੱਗ ਹੈ, ਉਹਨੇ ਸੰਸਾਰ ਅੰਦਰ ਇੱਕ ਠੱਗੀ ਪੈਦਾ ਕਰ ਦਿੱਤੀ, ਇੱਕ ਠਗੋਰੀ ਪੈਦਾ ਕਰ ਦਿੱਤੀ, ਤੇ ਸਾਰਾ ਸੰਸਾਰ ਹੀ ਠੱਗਿਆ ਗਿਆ, ਸਾਰਾ ਸੰਸਾਰ ਹੀ ਮਾਇਆ ਦੇ ਘੇਰੇ ਵਿੱਚ ਆ ਗਿਆ। ਰੱਬ ਨੇ ਮਾਇਆ ਪੈਦਾ ਕੀਤੀ, ਸੰਸਾਰ ਉਸ ਮਾਇਆ ਦੇ ਛਲਾਵੇ ਵਿੱਚ, ਠੱਗੀ ਵਿੱਚ ਆ ਗਿਆ। ਹਰ ਠੱਗ ਜੱਗ ਕੋ ਠਗੋਰੀ ਲਾਹੀ। ਪਰ ਕਿਹੜੀ ਅਜੀਬ ਗੱਲ ਹੈ, ਜਿਹਨੇ ਪੈਦਾ ਕੀਤੀ ਮਾਇਆ, ਉਹ ਆਪ ਮਾਇਆ ਤੋਂ ਰਹਿਤ ਹੈ, ਉਹ ਅਛਲ ਹੈ। ਲਓ ਇੱਥੇ ਰੁਕਣਾ ਚਾਹੁੰਦਾ। ਰੱਬ ਅਛਲ ਕਿਵੇਂ? ਉਹ ਅਛਲ ਹੈ, ਆਪ ਮਾਇਆ ਤੋਂ ਰਹਿ, ਅੰਜਨ ਮਾਹੇ ਨਿਰੰਜਨ ਰਹੀਏ, ਬਿਨਾ ਮਾਇਆ ਤੋਂ ਰਹਿੰਦਾ, ਬਿਨਾ ਕਾਲਕ ਤੋਂ ਰਹਿੰਦਾ। ਤੇ ਮਨੁੱਖ ਦੇ ਸਾਹਮਣੇ ਵੀ ਇਹੋ ਸਵਾਲ ਸੀ, ਮਾਇਆ ਮੈਂ ਜਿਸ ਰੱਖੇ ਉਦਾਸ, ਉਹਦੇ ਛਲਾਵੇ ਵਿੱਚ ਨਾ ਆਵੇ, ਉਹ ਅਛਲ ਰਹੇ ਤੇ ਛਲਾਈ ਉਹਨੂੰ ਛਲ ਨਾ ਸਕੇ। ਅਛਲ ਛਲਾਈ ਨਾ ਛਲੇ, ਉਹਨੂੰ ਛਲ ਨਾ ਸਕੇ। ਕਹੋ ਕਬੀਰ ਹੋ ਤਾਂਕਾ ਦਾਸ, ਬੜਾ ਮਹਾਨ ਹੈ, ਕਿਉਂਕਿ ਰੱਬ ਦਾ ਵੀ ਉਹ ਸੁਭਾਅ, ਉਹ ਵੀ ਅਛਲ ਹੈ। ਹੁਣ ਆਪਾਂ ਇਸ ਲਫ਼ਜ਼ ਨੂੰ ਲੈ ਕੇ ਅੱਗੇ ਤੁਰੀਏ। ਨਿਰੰਕਾਰ ਆਕਾਰ ਅਛਲ ਪੂਰਨ ਅਬਨਾਸੀ, ਅਛਲ ਪੂਰਨ ਅਬਨਾਸੀ, ਹਰਖਵੰਤ ਆਨੰਤ ਰੂਪ ਨਿਰਮਲ ਬੇਗਾਸੀ। ਪੂਰਨ ਪਰਮਾਨੰਦ ਹੈ, ਹਰਖਵੰਤ ਹੈ, ਅਨੰਤ ਰੂਪ ਹੈ। ਆਕਾਰ ਜੋ ਹੋਇਆ, ਆਕਾਰ ਬਣ ਗਿਆ, ਇਸ ਲਈ ਅਨੰਤ ਰੂਪ ਆਉਂਦੇ ਹੋ ਗਏ, ਗਿਣੇ ਨਹੀਂ ਜਾ ਸਕਦੇ, ਇੰਨੇ ਰੂਪ ਨੇ, ਅਣਅੰਤ, ਅਨੰਤ, ਜਿਹਨਾਂ ਦਾ ਅੰਤ ਕੋਈ ਨਹੀਂ, ਕੋਈ ਗਿਣਤੀ ਨਹੀਂ ਹੋ ਸਕਦੀ, ਉਹ ਕਿੰਨਾ ਕਿੰਨਾ ਰੂਪਾਂ ਵਿੱਚ ਕਦੋਂ ਕਦੋਂ ਤੇ ਕਿਸ ਵੇਲੇ ਨਜ਼ਰੀ ਪੈ ਜਾਏ। ਫਿਰ ਆਪ ਨਿਰਮਲ ਹੈ ਤੇ ਕੇਵਲ ਖੇੜਾ ਹੈ, ਬੇਗਾਸੀ ਹੈ, ਕੇਵਲ ਖੇੜਾ ਹੈ। ਹੁਣ ਦੇਖਣਾ ਆਕਾਰ ਜਿੰਨਾ ਹੈ, ਉੱਥੇ ਦੁੱਖ ਵੀ ਹੈ, ਸੁੱਖ ਵੀ ਹੈ, ਚਿੰਤਾ ਵੀ ਹੈ, ਉਦਾਸੀ ਵੀ ਹੈ, ਪਰ ਉਹ ਕੇਵਲ ਖੇੜਾ ਹੈ, ਅਨੰਤ ਰੂਪ ਨਿਰਮਲ ਬੇਗਾਸੀ। ਉਹਦੇ ਗੁਣ, ਉਹਦੀਆਂ ਸਿਫਤਾਂ ਕਿੰਨੀਆਂ ਕੁ ਆਖਾਂ ਤੇ ਕਿੰਨੇ ਕੁ ਲੋਕ ਆਖ ਰਹੇ ਨੇ, ਇਹਨਾਂ ਦੀ ਵੀ ਕੋਈ ਗਿਣਤੀ ਨਹੀਂ। ਗੁਣ ਗਾਵੇ ਬੇਅੰਤ, ਬੇਅੰਤ ਨੇ ਜਿਹੜੇ ਉਹਦੇ ਗੁਣ ਗਾ ਰਹੇ ਨੇ, ਪਰ ਉਸ ਬੇਅੰਤ ਦੇ ਗਿਣਤੀ ਵਿੱਚ ਗੁਣ ਗਾਉਣ ਵਾਲੇ ਲੋਕ ਥੱਕ ਗਏ। ਅੰਤ ਇੱਕ ਤਿਲ ਨਹੀਂ ਪਾਸੀ, ਇੱਕ ਤਿਲ ਭਰ ਵੀ ਉਹਦਾ ਅੰਤ ਨਾ ਪਾ ਸਕੇ, ਉਹਦੀ ਸੀਮਾ ਤੈਅ ਨਾ ਕਰ ਸਕੇ, ਫੈਸਲਾ ਨਾ ਕਰ ਸਕੇ,
ਰੱਬ ਇੰਨੇ ਕੁ ਗੁਣਾਂ ਦਾ ਮਾਲਕ ਹੈ। ਅਗਲੇ ਪਾਸੇ ਇੱਕ ਲਫ਼ਜ਼ ਨੇ, ਜਾਂ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮੇ ਮਿਲਾ ਸੀ, ਜਿੰਦੇ ਤੇ ਤੂੰ ਰਹਿਮਤ ਕਰੇ, ਜਿੰਦੇ ਤੇ ਤੂੰ ਰਹਿਮਤ ਕਰੇ, ਉਹ ਜਨ ਉਹ ਸੇਵਕ ਉਹ ਭਗਤ ਤੈਨੂੰ ਮਿਲ ਪੈਂਦਾ, ਤੇਰੇ ਵਿੱਚ ਅਭੇਦ ਹੋ ਜਾਂਦਾ, ਤੂੰ ਉਹਨੂੰ ਆਪਣੇ ਵਿੱਚ ਥਾਂ ਦਿੰਦਾ। ਸੋ ਜਨ ਪ੍ਰਭ ਤੁਮੇ ਮਿਲਾ ਸੀ। ਹੁਣ ਅਗਲੇ ਪਾਸੇ ਉਸੇ ਤਰ੍ਹਾਂ ਟਰਨ ਕਰ ਗਏ ਜਿਵੇਂ ਪਿਛਲੀਆਂ ਸੋਈਆਂ ਸੀ ਗੁਰੂ ਵੱਲ, ਕਿਉਂਕਿ ਪਹਿਲਾਂ ਕਹਿ ਚੁੱਕੇ ਨੇ ਜਾਂ ਕੋ ਹੋਏ ਕਿਰਪਾਲ ਸੁਜਨ ਪ੍ਰਭ ਤੁਮੇ ਮਿਲਾ ਸੀ। ਹੁਣ ਕਹਿੰਦੇ ਨੇ ਧਨ ਧਨ ਤੇ ਧਨ ਜਨ ਜੈ ਕਿਰਪਾਲ ਹਰ ਹਰ ਭਾਇਓ, ਉੱਥੇ ਵੀ ਕਿਰਪਾਲ ਲਫ਼ਜ਼ ਹੈ, ਇੱਥੇ ਵੀ ਕਿਰਪਾਲ ਹੈ। ਪਹਿਲੀ ਲਾਈਨ 'ਚ ਵੀ ਹੋਏ ਜਾਂ ਕੋ ਹੋਏ ਕਿਰਪਾਲ ਸੁਜਨ ਪ੍ਰਭ ਤੁਮੇ ਮਿਲਾ ਸੀ। ਹੁਣ ਕਹਿੰਦੇ ਨੇ ਧਨ ਹੈ ਉਹ ਜਨ ਜਿਹਦੇ ਤੇ ਤੂੰ ਕਿਰਪਾਲ ਹੋਇਆ, ਉਹ ਜਨ ਕੌਣ ਹੈ? ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਲਫ਼ਜ਼ ਹੀ ਬਦਲੇ ਨੇ, ਗੱਲ ਨਹੀਂ ਬਦਲੀ। ਕਹਿਣ ਲੱਗੇ ਧਨ ਧਨ ਤੇ ਧਨ ਜਨ ਜੈ ਕਿਰਪਾਲ ਹਰ ਹਰ ਭਾਇਓ, ਜਿਹਦੇ ਤੇ ਤੂੰ ਕਿਰਪਾਲ ਹੋਇਆ। ਸੋ ਜਨ ਪ੍ਰਭ ਤੁਮੇ ਮਿਲਾ ਸੀ, ਉਹ ਤੇਰੇ ਵਿੱਚ ਅਭੇਦ ਹੁੰਦਾ। ਗੁਰੂ ਨਾਨਕ ਜਨ ਜਿਹੜਾ, ਜਨ ਭਗਤ ਜਿਹੜਾ, ਨਾਨਕ ਭਗਤ ਹੈ, ਉਹ ਤੇਰੇ ਵਿੱਚ ਅਭੇਦ ਹੋ ਗਿਆ। ਧਨ ਧਨ ਤੇ ਧਨ ਜਨ, ਧਨ ਹੈ ਨਾਨਕ ਭਗਤ, ਧਨ ਹੈ ਜਨ ਨਾਨਕ ਭਗਤ ਜਿਹੜਾ ਤੇਰੇ ਵਿੱਚ ਅਭੇਦ ਹੋ ਗਿਆ, ਜਿਹਦੇ ਤੂੰ ਤੂੰ ਕਿਰਪਾਲ ਹੋਇਆ, ਰਹਿਮਤ ਕੀਤੀ, ਜਿਹਨੂੰ ਤੂੰ ਪ੍ਰਵਾਨ ਕਰ ਲਿਆ। ਜੇ ਕਿਰਪਾਲ ਹਰ ਹਰ ਭਇਓ, ਕਹਿਣ ਲੱਗੇ ਉਹ ਤੇਰੇ ਵਰਗਾ ਅਭੇਦ ਹੋ ਕੇ ਐਡੀ ਸ਼ਕਤੀਸ਼ਾਲੀ, ਇੰਨੀ ਬਖਸ਼ਿਸ਼ ਵਾਲਾ ਹੋ ਗਿਆ ਕਿ ਜਿਹਨੇ ਹੁਣ ਗੁਰੂ ਨਾਨਕ ਦੀ ਛੋਹ ਪ੍ਰਾਪਤ ਕਰ ਲਈ। ਹਰ ਗੁਰੂ ਨਾਨਕ ਜੀ ਨਾ ਪਰਸੇ, ਜਿਹਨੇ ਗੁਰੂ ਨਾਨਕ ਦੀ ਛੋਹ ਵੀ ਪ੍ਰਾਪਤ ਕੀਤੀ, ਉਹਦੀ ਝੋੜੀ ਕੀ ਪਿਆ ਲਓ, ਇੱਥੇ ਰੁਕਣਾ ਹੈ। ਮੈਂ ਪਿਛਲੀ ਗੱਲ ਨੂੰ ਨਾਲ ਅਛਲ ਨੂੰ ਤੋੜਨਾ ਚਾਹੁੰਦਾ। ਸੇ ਹਰ ਗੁਰੂ ਨਾਨਕ ਜੀ ਨੇ ਪਰਸੇ, ਸੇ ਜਨਮ ਮਰਨ ਦੋ ਥੇ ਰਹੇ ਹੋ, ਉਹ ਜਨਮ ਮਰਨ ਤੋਂ ਰਹਿਤ ਹੋ ਗਿਆ, ਹੁਣ ਇੱਥੇ ਰੁਕਣਾ। ਬੜਾ ਪ੍ਰਚਲਿਤ ਇਹ ਲਫ਼ਜ਼ ਹੋ ਗਿਆ, ਜਨਮ ਮਰਨ ਤੋਂ ਰਹਿਤ ਹੋਣਾ, ਜਨਮ ਮਰਨ ਮਿਟਾ ਲੈਣਾ, ਇਹ ਵੀ ਇੱਕ ਛਲਾਵਾ ਬਣ ਗਿਆ। ਫਿਕਰਾ ਜਿਹੜਾ ਸਾਨੂੰ ਬੜਾ ਹੀ ਕਨਫਿਊਜ਼ ਕਰ ਰਿਹਾ ਅਤੇ ਬੜੇ ਦਿਨਾਂ ਤੋਂ, ਬੜੀਆਂ ਬੜੀਆਂ ਵਰ੍ਹਿਆਂ ਤੋਂ, ਸਦੀਆਂ ਤੋਂ ਕਰ ਰਿਹਾ। ਕੋਈ ਲਫ਼ਜ਼ ਜਨਮ ਮਰਨ ਤੋਂ ਰਹਿਤ ਵਾਲਾ ਆ ਜਾਏ ਨਾ, ਅਸੀਂ ਅਰਦਾਸ ਹੀ ਸਮਝਦੇ ਹਾਂ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ, ਸਾਡੀ ਅਰਦਾਸ ਦਾ ਲਫ਼ਜ਼ ਜਨਮ ਮਰਨ ਤੋਂ ਰਹਿਤ ਕਰ ਲੈਣ। ਤੇ ਜਿਹੜੇ ਭਗਤ ਨੇ, ਸਿਮਰਨ ਕਰਨ ਵਾਲੇ ਨੇ, ਉਹਨਾਂ ਨੂੰ ਅਸੀਂ ਜਨਮ ਮਰਨ ਤੋਂ ਰਹਿਤ ਆਖਦੇ ਹਾਂ। ਜ਼ਰਾ ਕੱਲਾਂ ਕਈ ਬਾਣੀ ਦੀਆਂ ਵਿਚਾਰਨੀਆਂ ਨੇ, ਬੜਾ ਪ੍ਰਚਲਿਤ ਸ਼ਬਦ ਹੈ। ਭਾਗ ਛੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮ, ਪ੍ਰਵਾਨ ਗਣੀ ਸੇ ਆਏ ਸਫਲ ਤਿਨਾ ਕੇ ਕੰਮ। ਅੱਗੇ ਜਾ ਕੇ ਇੱਕ ਤੁਕ ਆਉਂਦੀ ਹੈ, ਜਨਮ ਮਰਨ ਦੋਹੂੰ ਮੈਂ ਨਾਹੀ, ਸੇ ਜਨਮ ਮਰਨ ਦੋ ਥੇ ਰਹੋ। ਲਓ ਰੁਕਣਾ ਚਾਹੁੰਦਾ, ਜਨਮ ਮਰਨ ਦੋਹੂੰ ਮੈਂ ਨਾਹੀ। ਹੁਣ ਜ਼ਰਾ ਅਗਲੀ ਅੱਧੀ ਲਾਈਨ ਵੀ ਪੜ੍ਹਿਓ, ਜਨ ਪਰ ਉਪਕਾਰੀ ਆਏ, ਕਿਵੇਂ ਆਏ? जन्म तो लिया नहीं। एक सवाल खड़ा हो जाएगा, जन्म तो होया नहीं, आए किवें? बिना जन्म तो भी कोई आउंदा है, ते जेड़ा आउंदा है वो जानता भी है। असीं तां जन्म नूं ही आमना समझने आ ना, जन्म लाएगा तां ही, कल्ली आत्मा ते आ नहीं सकदे, जे आएगी कौन पछाणेगा? इकल्ली आत्मा बिना शरीर तो बिना जन्म तो होवे, असीं उहनूं भूत आखने। ਨਾਲ ਕਹਿ ਦਿੰਦੇ ਨੇ ਜਨਮ ਮਰਨ ਦੋ ਮਹੀਨਾ ਹੀ, ਨਾ ਉਹ ਜਨਮੇ ਨੇ ਨਾ ਉਹਨੇ ਮਰਨਾ, ਤੇ ਫਿਰ ਆਏ ਕਿਵੇਂ? ਜੇ ਕਹੀਏ ਕਿਸੇ ਵਿੱਚ ਪ੍ਰਵੇਸ਼ ਕੀਤੇ, ਕਿ ਉਹ ਜਿਸ ਵਿੱਚ ਪ੍ਰਵੇਸ਼ ਕੀਤੇ ਉਹ ਵੀ ਤਾਂ ਜਨਮੇ ਆ। ਜਿਹੜੇ ਜਨਮ ਮਰਨ ਦੋਹੋਂ ਮਹੀਨਾ ਹੀ ਹੈ, ਤਾਂ ਸਵਾਲ ਖੜਾ ਹੋਵੇਗਾ, ਜਨ ਪਰ ਉਪਕਾਰੀ ਆਏ ਕਿਵੇਂ? ਉਹਨਾਂ ਦੇ ਆਉਣ ਦਾ ਕੋਈ ਦ੍ਰਿਸ਼, ਕੋਈ ਰੂਪ, ਮਾਨ, ਤਰੀਕਾ? ਕਿਉਂਕਿ ਆਉਣ ਦਾ ਤਰੀਕਾ ਤਾਂ ਬਾਬਾ ਕਬੀਰ ਜੀ ਨੇ ਕਹਿ ਦਿੱਤਾ। ਕਹਿਣ ਲੱਗੇ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਉਣ ਬਾਟ ਕਾਹੇ ਨਹੀਂ ਆਇਆ? ਕੋਈ ਹੋਰ ਰਸਤਾ ਵੀ ਆਇਆ ਆਉਣ ਦਾ? ਸਵਾਲ ਖੜੇ ਕੋਣ ਦੇ? ਬਾਣੀ ਬਾਣੀ ਦਾ ਜਵਾਬ ਦੇਗੀ। ਸਵਾਲ ਖੜਾ ਹੋ ਗਿਆ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਾਹੇ ਨਹੀਂ ਆਇਆ। ਦੱਸ ਤੂੰ ਹੋਰ ਕਿਸੇ ਰਸਤੇ ਕਿਉਂ ਨਹੀਂ ਆਇਆ? ਕਿਉਂਕਿ ਹੋਰ ਰਸਤਾ ਹੀ ਕੋਈ ਨਹੀਂ, ਜਨਮ ਲੈਣਾ ਹੀ ਰਸਤਾ ਹੈ। ਤੇ ਉਹ ਜਿਹੜੇ ਜਨਮ ਮਰਨ ਤੋਂ ਰਹਿਤ ਹੋ ਗਏ, ਉਹ ਆਏ ਕਿਵੇਂ? ਸਵਾਲ ਖੜਾ ਹੋਏਗਾ। ਜਨਮ ਮਰਨ ਦੋਹੋਂ ਮਹੀਨਾ ਹੀ, ਜਨ ਪਰ ਉਪਕਾਰੀ ਆਏ, ਆਏ ਪਰ ਜਨਮ ਮਰਨ ਤੋਂ ਰਹਿਤ ਹੋ ਕੇ, ਇਹ ਸਵਾਲ ਖੜਾ ਹੋਇਆ। ਹੁਣ ਦੇਖਣਾ, ਜਨਮ ਮਰਨ ਆਪਣੇ ਆਪ ਵਿੱਚ ਇੱਕ ਛਲ ਹੈ, ਜਿਹਦੇ ਵਿੱਚ ਅਸੀਂ ਸਾਰੇ ਛਲੇ ਹੋਏ ਹਾਂ। ਪ੍ਰਭੂ ਅਛਲ ਹੈ, ਗੁਰੂ ਨਾਨਕ ਅਛਲ ਹੈ। ਇੱਥੇ ਰੁਕਣਾ, ਮੇਰੇ ਸਾਹਮਣੇ ਤੁਕਾਈ, ਕਿਉਂਕਿ ਫਿਰ ਬਾਰ ਬਾਰ ਦੁਹਰਾ ਰਿਹਾ। ਅਸੀਂ ਅਕੈਡਮੀ ਵਿੱਚ ਸਾਲ ਵਿੱਚ ਚਾਰ ਚਾਰ ਮਹੀਨੇ ਦੇ ਦੋ ਕੋਰਸ ਕਰਾ ਰਹੇ ਹਾਂ, ਗਰਮੀਆਂ ਦਾ ਕੋਰਸ, ਸਮਰ ਕੋਰਸ ਜਿਹੜਾ ਸੁਖਮਨੀ ਸਾਹਿਬ 'ਤੇ ਚੱਲ ਰਿਹਾ, ਅਤੇ ਸਰਦੀਆਂ ਦਾ ਵਿੰਟਰ ਕੋਰਸ ਬਾਬਾ ਕਬੀਰ ਜੀ ਦੀ ਰਚਨਾ 'ਤੇ ਚੱਲ ਰਿਹਾ। ਅਤੇ ਬਾਬਾ ਕਬੀਰ ਜੀ ਦੀ ਰਚਨਾ ਵਿੱਚੋਂ ਦੋ ਸ਼ਬਦ ਨਾਲ ਨਾਲ ਇਸ ਵਾਰ ਕੋਰਸ ਵਿੱਚ ਆਏ ਨੇ, ਜਿਹੜਾ ਅੱਜ ਕੱਲ੍ਹ ਚੱਲ ਰਿਹਾ। ਦਾਸ ਜਦੋਂ ਉੱਥੇ ਨਹੀਂ ਹੁੰਦਾ ਸਰਦੀਆਂ 'ਚ, ਉਹ ਸਾਰੇ ਲੈਸਨ ਤਿਆਰ ਕਰਕੇ ਉੱਥੇ ਰੱਖ ਆਈਦੇ ਨੇ, ਦੇ ਆਈਦੇ ਨੇ। ਨੌਜਵਾਨ ਬੱਚੇ ਉਹ ਚਲਾ ਰਹੇ ਨੇ, ਹਰ ਹਫ਼ਤੇ ਪਾ ਦਿੰਦੇ। ਹੁਣ ਚੱਲ ਰਿਹਾ ਇਸ ਵੇਲੇ ਬਾਬਾ ਕਬੀਰ ਜੀ ਦੀ ਰਚਨਾ ਦਾ ਕੋਰਸ। ਤਬੀਅਤ ਕਰ ਰਿਹਾ, ਸਮਝ 'ਚ ਦੋ ਸ਼ਬਦ ਨਾਲ ਨਾਲ ਆਏ ਐਸੇ ਵਿਸ਼ੇ 'ਤੇ ਕਿ ਆਖਿਰ ਜਨਮ ਮਰਨ ਹੈ ਕਿ ਮਨੁੱਖ ਜਨਮ ਮਰਨ ਤੋਂ ਪਰੇਸ਼ਾਨ ਕਿਉਂ ਹੈ? ਇੱਕ ਵਾਰ ਦੱਸ ਕੀਤੀ ਸੀ, ਇੱਕ ਪਾਸੇ ਤੇ ਅਸੀਂ ਆਖਦੇ ਹਾਂ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਤੇ ਇਹਨਾਂ ਮਤਲਬ ਤੈਨੂੰ ਹੁਕਮ ਚੰਗਾ ਨਹੀਂ ਲੱਗਦਾ? ਇਹ ਹੁਕਮ ਹੈ ਤਾਂ ਇਸ ਛਲਾਵੇ ਵਿੱਚੋਂ ਨਿਕਲਣਾ, ਇਸ ਠੱਗੀ ਵਿੱਚੋਂ ਨਿਕਲਣਾ। ਕਿਵੇਂ ਨਿਕਲਣਾ? ਬਾਬਾ ਕਬੀਰ ਜੀ ਦੇ ਦੋ ਸ਼ਬਦ ਬਿਲਕੁਲ ਨਾਲ ਨਾਲ ਨੇ। ਇੱਕ ਥਾਂ ਤੇ ਕਹਿੰਦੇ ਨੇ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਜਨਮ ਮਰਨ ਹੋ ਗਿਆ ਨਾ, ਅਗਨ ਦਹੈ ਮਰਨ, ਗਰਭ ਬਸੇਰਾ ਜਨਮ। ਬਾਬਾ ਕਬੀਰ ਕਹਿੰਦੇ ਨੇ, ਹੇ ਪ੍ਰਭੂ ਰਹਿਮਤ ਕਰ, ਮੇਰਾ ਇੱਕ ਦੁੱਖ ਕੱਟ ਦੇ, ਮੈਂ ਬੜਾ ਪਰੇਸ਼ਾਨ ਹਾਂ, ਬੜਾ ਦੁਖੀ ਹੋਇਆ। ਉਹ ਹੈ ਜਨਮ ਮਰਨ,
एक दुख राम राय काटो मेरा अग्न दहे अर गर्भ बसेरा।
है दुखी क्यों है, इन्ना परेशान क्यों है? हुण जिहड़ा इहदा आरंभ है ना शब्द दा वह देखना है।
जै मुख जह मुख पांचों अमृत खाए।
आ एक सब तो वड्डा छलावा है
कि मनुख इस माया दे छलावे विच आ के अपने आप नू शरीर ही समझ बैठा है।
लो ऐसे रुकना है,
मनुख अपने आप नू देह शरीर ही समझ बैठा है, इसलिए जीवन विच जिन्ना आडंबर कर रहा है सब शरीर ले। ये समझता है मैं शरीर है, मैनू जीवन मिले, ये जीवन ही शरीर है, जीवन नू ये शरीर का नाम दे बैठा है। इसलिए जीवन का जिन्ना आहार है इसका वो शरीर ले,
कपड़े सवा शरीर ले। मैं एक बार की आत्मा नंगी रह जाती है, क्योंकि तो गुरु ने आख दिता हर नाम हमारा पहनन जित फिर नंगे ना हो भी। वो इंदे कुल है नहीं, ये ध्यान ही नहीं दिता। जिन्या कपड़े दिया मिला ने सारिया शरीर का कपड़ा ही बना, मकान बना शरीर ले, तो पछां तो गर्मी सर्दी तो बचाओ ले। जिन्ना भोजन बनता है, जिन्नी फूड सप्लाई है, वो सारी शरीर ले।
जिन्ने डॉक्टर ने, जिन्नी मेडिकल प्रैक्टिस है, सारी शरीर ले। जिन्ने रिश्ते ने, वो सारे शरीर दे। जिस दिन शरीर चला जाता रिश्ते भी खत्म हो जाते हैं।
जब लग तेल दीवे मुख बाती तब सूझे सब को, तेल जला बाती ठहरानी सुना मंदिर होई रे बौरे तो घरी न राखे कोई।
सरी जीवन का सारा दारो मदार ने शरीर ते रख लिया, क्योंकि इन्हें शरीर नु वेख्या अपने आप नु शरीर ही समझ लिया, ते बड़े प्यार नाल शरीर विच रहा, शरीर नाल इंदा मोह हो गया, शरीर नाल मोह हो गया। मनुख किसे मकान विच चार छे महीने साल रह जाए ते ओ महला ओ मकान छड़ना पै जाए बड़ा दुखी हुंदा है, हुंदा मोह पै जांदा उस महले दे आंढ गुआंढ नाल पड़ोसियां नाल मोह पै जांदा है, उस घर दियां दीवारां नाल कोई संबंध जुड़ जांदा है। हुण ओ घर छड़ना औखा हुंदा है, छे महीने साल दो साल मेरे मैं ऐसे कई वेखे घर बदलना पवे अखां विच अथरू हुंदे ने। कुछ दिन ते इन्ना मन विच उस घर दा टिकाणा हुंदा है कि मनुख दूजे घर विच उदों भी वड्डे खूबसूरत घर विच चला जाए पर मुड़ मुड़ उस वल पा के भी उस गलियों लंघदा है अपने घर नूं पुराने घर नूं वेखण लई। मैं कीती सी एक ख्याल करो,
जे दो चार दिन दस बीस दिन साल दो साल रहने नाल एक घर विच इन्ना मोह पैदा हो जांदा है, ते जिस शरीर दे घर विच पंजा सठ सत्तर साल रहा है ते लगातार रहा है उन्दे नाल इन्ना मोह कोई नहीं,
मोह है क्योंकि इन्हूं अपना घर मान चुका है, यह समझदा मेरा टिकाणा है, समझदा यह मेरा टिकाणा है। हालांकि बाबा फरीद ने आवाज दे के आख्या साई जाए समाल जुथे ही तो वंजना निकरिया घर आओ, हजे घर तो तू आया ही नहीं, पर शरीर के घर नाल इंदा इन्ना मोह हो गया, मोह हो गया शरीर करके सारा जीवन इसने गुजारिया,
ਸਭ ਕੁਝ ਇਸਨੇ ਦੇਹ ਲਈ ਸਰੀਰ ਲਈ ਕੀਤਾ, ਸਰੀਰ ਹੀ ਇਹਨੇ ਆਪਣਾ ਜੀਵਨ ਸਮਝਿਆ, ਸਰੀਰ ਹੀ ਆਪਣਾ ਸੰਸਾਰ ਸਮਝਿਆ। ਜਿਸ ਦਿਨ ਇਹਨੇ ਸਰੀਰ ਛੱਡਿਆ ਉਸ ਦਿਨ ਆਖਿਆ ਮੈਂ ਸੰਸਾਰ ਛੱਡ ਰਿਹਾ, ਦੁਨੀਆ ਛੱਡ ਗਿਆ। ਪਰ ਬਾਬਾ ਕਬੀਰ ਜੀ ਨੇ ਵੀ ਇਹੋ ਗੱਲ ਆਖ ਦਿੱਤੀ, ਕਹਿਣ ਲੱਗੇ ਮਾਲਕ ਮੈਂ ਦੁਖੀ ਕਿਉਂ ਆ, ਜਿਸ ਲਈ ਮੈਂ ਆਖ ਰਿਹਾ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ। ਕਹਿਣ ਲੱਗੇ ਮੇਰੇ ਕੋਲੋਂ ਦੇਖਿਆ ਨਹੀਂ ਜਾਂਦਾ ਇਹ ਸਰੀਰ, ਜਿਹਦੇ ਵਿੱਚ ਮੈਂ ਇੰਨਾ ਸਮਾਂ ਗੁਜ਼ਾਰਿਆ, ਇਹਨੂੰ ਪਾਲਦਾ ਰਿਹਾ, ਅਣਖ ਯਤਨ ਕਰਕੇ ਆਇਆ ਪਾਲੀ, ਦਿਨ ਰਾਤ ਸੰਭਾਲਦਾ ਰਿਹਾ ਪਾਲਦਾ ਰਿਹਾ, ਅਜੇ ਮੈਂ ਦਰਵਾਜ਼ਿਓਂ ਵੀ ਨਿਕਲਿਆ ਤੇ ਚੁੱਕ ਕੇ ਇਹਨਾਂ ਨੇ ਅੱਗ ਤੇ ਰੱਖ ਦਿੱਤਾ, ਜਿਹੜੇ ਮੂੰਹ ਵਿੱਚ ਮੈਂ ਚੁਣ ਚੁਣ ਕੇ ਅੰਮ੍ਰਿਤ ਬਣਾ ਬਣਾ ਭੋਜਨ ਪਾਏ, ਉਹਦਾ ਇਹਨਾਂ ਲਿਹਾਜ਼ ਹੀ ਨਹੀਂ ਕੀਤਾ। ਮੇਰਾ ਮੋਹ ਸੀ, ਮੈਂ ਤੇ ਦੁਖੀ ਹੋਣਾ ਹੀ ਸੀ। ਹੁਣ ਦੇਹ ਦੇ ਮੋਹ ਵਿੱਚ ਖਲੋਤਾ ਬਾਬਾ ਕਬੀਰ ਉਸ ਵਕਤ ਦਾ ਇੱਕ ਖਿਆਲ ਦੇ ਰਿਹਾ, ਕਹਿੰਦਾ ਜੇ ਮੁਖ ਪੰਚੋ ਅੰਮ੍ਰਿਤ ਖਾਏ ਤਿਤ ਮੁਖ ਦੇਖਤ ਲੂ ਕਟ ਲਾਏ। ਮੇਰੇ ਦੇਖ ਜਾਈਏ, ਅਜੇ ਮੈਂ ਦਰਵਾਜ਼ਿਓਂ ਬਾਹਰ ਨਿਕਲਿਆ, ਹਜੇ ਦਰਵਾਜ਼ਾ ਛੱਡਿਆ, ਉਹ ਮੇਰੇ ਘਰ ਨੂੰ ਮੇਰੇ ਦਰਵਾਜ਼ੇ ਨੂੰ ਮੂੰਹ ਨੂੰ ਜਿਹਦੇ ਵਿੱਚ ਮੈਂ ਅੰਮ੍ਰਿਤ ਪਾਇਆ, ਜਿਹਨੂੰ ਮੈਂ ਦਿਨ ਰਾਤ ਸਜਾਇਆ, ਜਿਹਨੂੰ ਪਲਦਾ ਰਿਹਾ, ਮੇਰੇ ਦੇਖਦਿਆਂ ਦੇਖਦਿਆਂ ਮੇਰੇ ਘਰ ਨੂੰ ਇਹਨਾਂ ਨੇ ਅੱਗ ਲਾ ਦਿੱਤੀ। ਜੇ ਮੁਖ ਪੰਚੋਂ ਅੰਮ੍ਰਿਤ ਖਾਏ ਤਿਤ ਮੁਖ ਦੇਖਤ ਲੂਕਟ ਲਾਏ। ਕਹਿਣ ਲੱਗੇ ਮੈਂ ਤੇ ਤੜਪਦਾ ਰਿਹਾ, ਆਵਾਜ਼ਾਂ ਦਿੰਦਾ ਰਿਹਾ, ਮੇਰਾ ਘਰ ਹੈ, ਮੈਨੂੰ ਪਾ ਲਿਆ, ਕਿਸੇ ਨਾ ਸੁਣਿਆ। ਲਓ ਜਨਮ ਮਰਨ ਕਿੱਥੋਂ ਪੈਦਾ ਹੁੰਦਾ, ਆਪਾਂ ਕਹਿੰਦੇ ਹਾਂ ਅੰਤ ਮਤੇ ਦਾ ਗਤਾ। ਬਾਬਾ ਰੁਚਨ ਨੇ ਵੀ ਆਪਣੀ ਜ਼ਬਾਨੋਂ ਗੱਲ ਆਖ ਦਿੱਤੀ, ਅੰਤਕਾਲ ਜੋ ਲਕਸ਼ਮੀ ਸਮਰੇ ਐਸੀ ਚਿੰਤਾ ਮੈਂ ਜੋ ਮਰੇ ਸਰਪ ਜੋਣ ਵਾਲ ਵਾਲਾ ਉਤਰੇ, ਅੰਤਕਾਲ ਜੋ ਮੰਦਰ ਸਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋਣ ਵਾਲ ਵਾਲਾ ਉਤਰੇ। ਆਪਾਂ ਵੀ ਕਹਿ ਦਿੰਦੇ ਅੰਤ ਮਤੇ ਦਾ ਗਤਾ ਉਹ ਆ, ਜਿਹੜਾ ਮਨੁੱਖ ਦੇਹ ਦੇ ਤਲ ਤੇ ਜੀਉਂਦਾ ਨਾ, ਜਿਹੜਾ ਦੇਹ ਅਭਿਆਸੀ ਆ ਕੇਵਲ, ਜਿਹੜਾ ਸਰੀਰ ਦੇ ਤਲ ਤੇ ਜੀਉਂਦਾ, ਉਹਦੀ ਨਿਸ਼ਾਨੀ ਇਹ, ਉਹਦਾ ਅੰਤ ਸਮਾਂ ਵੀ ਦੇਹ ਤੇ ਹੀ ਖਲੋਤਾ ਹੁੰਦਾ। ਜੈ ਮੁੱਖ ਦੇਖ ਤੇ ਲੂਕਟ, ਉਹ ਪਿਛਾਂ ਵਾਰ ਵਾਰ ਦੇਖਦਾ, ਉਹਦਾ ਧਿਆਨ ਜਾਂਦਾ ਮੁੜ ਮੁੜ ਦੇਹ ਵੱਲ, ਕਿਉਂਕਿ ਦੇਹ ਨੂੰ ਹੀ ਉਹਨੇ ਸਾਰੀ ਜ਼ਿੰਦਗੀ ਸੰਭਾਲਿਆ ਹੁੰਦਾ, ਦੇਹ ਲਈ ਜੀਆ ਹੁੰਦਾ, ਇਸ ਲਈ ਉਹਨੂੰ ਮੁੜਦੇ ਹੀ ਮਿਲਦੀ ਹੈ, ਭਾਵੇਂ ਕੋਈ ਮਿਲ ਜਾਏ, ਇਹਨੂੰ ਅਸੀਂ ਜਨਮ ਕਹਿ ਦਿੰਦੇ। ਤੇ ਬਾਬਾ ਕਬੀਰ ਜੀ ਨੇ ਖਿਆਲ ਦਿੱਤਾ, ਕਹਿਣ ਲੱਗੇ ਜੇ ਮੁਖ ਪੰਚੋਂ ਅੰਮ੍ਰਿਤ ਖਾਏ ਤਿਤ ਮੁਖ ਦੇਖਤ ਲੂਕਟ ਲਾਏ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਹੇ ਅਰ ਗਰਭ ਬਸੇਰਾ ਕਾਇਆ ਬਿਗੂਤੀ ਬੋ ਵਿਦਵਾਤੀ। ਕਹਿਣ ਲੱਗੇ ਮੈਂ ਤਾਂ ਪਰੇਸ਼ਾਨ ਹੋ ਗਿਆ, ਇਹ ਕਾਇਆ ਨੂੰ ਬੜੇ ਢੰਗਾਂ ਨਾਲ ਬਰਬਾਦ ਕਰ ਦਿੱਤਾ, ਜਿਸ ਕਾਇਆ ਵਿੱਚ ਮੈਂ ਜੀਵਨ ਗੁਜ਼ਾਰਿਆ, ਜਿਸ ਘਰ ਵਿੱਚ ਮੈਂ ਰਿਹਾ।
ਕਾਇਆ ਬਿਗੂਤੀ ਬੋ ਵਿਦਵਾਤੀ ਕੋ ਜਾਰੇ ਕੋ ਗੱਡ ਲੇ ਮਾਟੀ।
ਕਿਸੇ ਨੇ ਦੇਖਦਿਆਂ ਦੇਖਦਿਆਂ ਜਲਾ ਦਿੱਤੀ, ਕਿਸੇ ਨੇ ਮਿੱਟੀ ਵਿੱਚ ਗੱਡ ਕੇ ਦਫਨਾ ਦਿੱਤੀ, ਦੁਖੀ ਹੋ ਗਿਆ। ਹੁਣ ਦੇਖਣਾ ਨਿਰੰਕਾਰ ਵੱਲੋਂ ਗੁਰੂ ਵੱਲੋਂ ਜਵਾਬ ਕੀ ਮਿਲਿਆ। ਇਹ ਸ਼ਬਦ ਪਹਿਲਾ ਹੈ ਬਾਬਾ ਕਬੀਰ ਜੀ ਦਾ, ਇਹਦੇ ਅਗਲਾ ਹੀ ਇੱਕ ਸ਼ਬਦ ਹੈ, ਬਿਲਕੁਲ ਨਾਲ ਹੀ ਜਵਾਬ ਹੈ। ਕਹਿਣ ਲੱਗੇ ਜਿੰਨੀ ਦੇਰ ਮੈਂ ਦੇਹ ਅਭਿਆਸ ਵਿੱਚ ਖੜਾ ਸਨ, ਕੇਵਲ ਆਪਣਾ ਜੀਵਨ ਸਰੀਰ ਹੀ ਸਮਝ ਲਿਆ ਸੀ, ਤੇ ਸਰੀਰ ਦੇ ਆਹਰ ਵਿੱਚ ਹੀ ਸਾਰੀਆਂ ਕਮਾਈਆਂ, ਸਾਰੀਆਂ ਕਿਰਤਾਂ, ਸਾਰੀਆਂ ਸੋਚਾਂ, ਓਨੀ ਦੇਰ ਮੇਰਾ ਜਨਮ ਤੇ ਮਰਨ ਸੀ, ਮੈਨੂੰ ਦੁੱਖ ਵੀ ਸੀ ਜਨਮ ਮਰਨ ਦਾ, ਜਿੰਦਾ ਦੁੱਖ ਹੋਵੇ ਉਹਦੇ ਕੋਲ ਹੀ ਮਨੁੱਖ ਬਚਦਾ ਹੈ ਨਾ, ਜੇ ਆਖਦਾ ਜਨਮ ਮਰਨ ਨਿਵਾਰ ਲਿਓ ਕਿਉਂਕਿ ਦੁਖੀ ਹੈ। ਉਨੀ ਦੇਰ ਜਨਮ ਤੇ ਮਰਨ ਦਾ ਦੁੱਖ ਵੀ ਸੀ, ਪਰ ਕਹਿਣ ਲੱਗੇ ਹੁਣ ਬਦਲ ਗਿਆ। ਹੁਣ ਅਗਲਾ ਸ਼ਬਦ ਪੜ੍ਹਿਆ ਜਰਾ, ਕਹਿੰਦੇ ਨੇ ਹੁਣ ਬਦਲ ਗਿਆ ਹੈ। ਜਦੋਂ ਦਾ ਮੈਂ ਪ੍ਰਭੂ ਨਾਲ, ਪ੍ਰੀਤਮ ਨਾਲ, ਪਰਮੇਸ਼ਵਰ ਨਾਲ ਇੱਕ ਹੋਇਆ ਨਾ, ਹੁਣ ਮੈਨੂੰ ਦੇਹ ਨਹੀਂ ਦਿਸਦੀ, ਇਹਦੇ ਅੰਦਰ ਬੈਠਾ ਪਰਮੇਸ਼ਵਰ ਦਿਸਦਾ ਹੈ। ਹੁਣ ਮੈਨੂੰ ਸਰੀਰ ਨਹੀਂ ਦਿਸਦਾ, ਇਹਦੇ ਅੰਦਰ ਬੈਠਾ ਹੋਇਆ ਪ੍ਰਭੂ ਨਾਲ ਮੇਰਾ ਸੰਬੰਧ ਹੋ ਗਿਆ। ਹੁਣ ਤੇ ਮੈਨੂੰ ਅੱਗ ਦੀ ਲਾਟ ਵੀ ਜਲਾਉਂਦੀ ਦਿਸਦੀ ਹੈ ਨਾ ਮੇਰੇ ਸਰੀਰ ਨੂੰ, ਤੇ ਮੈਂ ਸਮਝਣਾ ਪਰਮਾਤਮਾ ਪ੍ਰਭੂ ਕਿੰਨੇ ਖੂਬਸੂਰਤ ਰੂਪ ਵਿੱਚ ਮੇਰੇ ਸਰੀਰ ਨੂੰ ਆਪਣੀ ਗਲਵਕੜੀ ਵਿੱਚ ਲੈ ਰਿਹਾ। ਹੁਣ ਮੈਨੂੰ ਦੁੱਖ ਹੀ ਨਹੀਂ ਰਿਹਾ, ਜਨਮ ਤੇ ਮਰਨ ਦਾ ਦੁੱਖ ਹੀ ਖਤਮ ਹੋ ਗਿਆ, ਹੁਣ ਕਿਹਨੂੰ ਮਿਟਾਉਣਾ। ਕਹਿਣ ਲੱਗੇ ਅਗਲੇ ਸ਼ਬਦ ਵਿੱਚ, ਆਪੇ ਭਾਵਕ, ਬਿਲਕੁਲ ਨਾਲ ਦਾ ਅਗਲਾ ਸ਼ਬਦ ਜਿਹਦੇ ਵਿੱਚ ਜਵਾਬ ਹੈ, ਆਪੇ ਭਾਵਿਕ ਆਪੇ ਪਵਨਾ, ਜਾ ਰਹੇ ਖਸਮ ਤਾਂ ਰਾਖੇ ਕਵਨਾ। ਹੈ ਨਾ, ਜਦੋਂ ਦੇਹ ਸਿਆਸ ਉੱਚਾ ਉੱਠਦਾ, ਜਿੰਨੀ ਦੇਰ ਸੰਸਾਰ ਇਸ ਸਰੀਰ ਦੇ ਛਲਾਵੇ ਵਿੱਚ, ਸਰੀਰ ਮਾਇਆ ਹੈ, ਦੇਖਣ ਵਾਲੀ ਹਰ ਇੱਕ ਚੀਜ਼ ਮਾਇਆ ਹੈ, ਨਿਰੰਕਾਰ ਵੀ ਆਇਆ ਆਕਾਰ ਵਿੱਚ, ਪਰ ਉਹ ਅਸਲ ਹੈ, ਬਸ ਆ ਫਰਕ। ਕਹਿਣ ਲੱਗੇ ਆਪੇ ਭਾਵਕ ਆਪੇ ਪਵਨਾ, ਜਾ ਰਹੇ ਖਸਮ ਤਾਂ ਰਾਖੇ ਕਵਨਾ। ਹੁਣ ਤਾਂ ਉਹਦਾ ਹੁਕਮ ਹੋ ਗਿਆ, ਹੁਣ ਨਾ ਮੈਨੂੰ ਜਨਮ ਦਾ ਕੋਈ ਦੁੱਖ ਹੈ ਨਾ ਮਰਨ ਦਾ ਕੋਈ ਦੁੱਖ ਹੈ, ਕਿਉਂਕਿ ਜਨਮ ਦਾ ਸਰੀਰ ਹੈ ਜਿਹੜਾ ਮੈਂ ਨਹੀਂ, ਮਰਨ ਦਾ ਸਰੀਰ ਹੈ ਜਿਹੜਾ ਮੈਂ ਨਹੀਂ। ਹੁਣ ਤੱਕ ਮੈਂ ਆਪਣੇ ਆਪ ਨੂੰ ਸਰੀਰ ਹੀ ਸਮਝਿਆ ਸੀ, ਔਰ ਗੁਰੂ ਦੇ ਮਿਲਿਆ ਇਹ ਜਨਮ ਮਰਨ ਕਿਵੇਂ ਮਿਟਦਾ, ਕਿਉਂਕਿ ਗੁਰੂ ਸਮਝਾ ਦਿੰਦਾ ਤੂੰ ਸਰੀਰ ਨਹੀਂ, ਕਿਤੇ ਆਪਣਾ ਜੀਵਨ ਸਰੀਰ ਦੇ ਦੁਆਲੇ ਹੀ ਨਾ ਬਿਤਾ ਲਈ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿੰਦੇ ਨੇ ਕਹੋ ਨਾਨਕ ਗੁਰ ਭਰਮ ਚੁਕਾਇਆ, ਕਿਉਂ ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੇ ਨਾ ਆਵੇ ਜਾਇਆ। ਆਉਣਾ ਜਾਣਾ ਵੀ ਖਤਮ ਹੋ ਗਿਆ, ਮਰਨਾ ਵੀ ਖਤਮ ਹੋ ਗਿਆ। ਲਓ ਇਹ ਹੈ ਹਰਗੁਰੂ ਨਾਨਕ ਜੀ ਨੇ ਪਰਸਿਓ, ਸਜਨਮ ਮਰਨ ਦੋ ਥਿਰੇ। ਗੁਰੂ ਨੇ ਸਰੀਰ ਦਾ ਭਰਮ ਦਰਮਿਆਨ ਵਿੱਚੋਂ ਚੁਕਾ ਦਿੱਤਾ, ਔਰ ਬਾਬਾ ਕਬੀਰ ਨੇ ਵੀ ਉਹ ਗੱਲ ਆਖੀ, ਕਹਿਣ ਲੱਗੇ ਕੌਣ ਕੋ ਪੂਤ ਪਿਤਾ ਕਹੋ ਕਾਕੋ, ਇਹ ਸਾਰੇ ਸਰੀਰ ਦੇ ਰਿਸ਼ਤੇ ਨੇ। ਕੌਣ ਕੋ ਪੂਤ ਪਿਤਾ ਕੋ ਕਾਕੋ, ਕੌਣ ਮਰੇ ਕੋ ਦੇ ਸੰਤਾਪੋ, ਕਿਹੜਾ ਮਰ ਗਿਆ ਜਿਹਦਾ ਦੂਜੇ ਨੂੰ ਸੰਤਾਪ ਹੋ ਰਿਹਾ। ਜਨਮ ਮਰਨ ਕੀ ਇਹ ਹੈ ਨਾ, ਕੌਣ ਮਰੇ ਕੋ ਦੇ ਸੰਤਾਪੋ, ਕਹਿਣ ਲੱਗੇ ਹਰ ਠੱਗ ਜੱਗ ਕੋ ਠਗੋਰੀ ਲਾਈ, ਉਹਨੇ ਛਲਾਵੇ ਦੀ ਮਾਇਆ ਪੈਦਾ ਕਰ ਦਿੱਤੀ, ਅਸੀਂ ਸਾਰੇ ਹੀ ਛਲੇ ਗਏ, ਤੇ ਇੱਕ ਰੱਬ ਹੈ ਜਿਹੜਾ ਮਾਇਆ ਨੂੰ ਪੈਦਾ ਕਰਕੇ ਵੀ ਉਹਦੇ ਵਿੱਚ ਰਹਿ ਕੇ ਵੀ ਛਲਿਆ ਨਹੀਂ ਜਾਂਦਾ। ਆ ਫਰਕ ਹੈ, ਨਿਰੰਕਾਰ ਆਕਾਰ ਅਛਲ ਪੂਰਨ ਅਵਨਾਸ਼ੀ, ਕਿਉਂਕਿ ਉਹ ਅਛਲ ਹੈ ਇਸ ਲਈ ਅਵਨਾਸ਼ੀ, ਉਹ ਮਰਦਾ ਨਹੀਂ, ਨਾ ਉਹ ਮਰੇ ਨਾ ਹੋਵੇ ਸੋ। ਇਹ ਜਨਮ ਤੇ ਮਰਨ ਇੱਕ ਛਲਾਵਾ ਹੈ, ਇੱਕ ਭਰਮ ਹੈ ਜਿਹੜਾ ਕੇਵਲ ਸਰੀਰ ਨਾਲ ਸੰਬੰਧ ਰੱਖਦਾ ਹੈ, ਤੇ ਜਿੰਨੀ ਦੇਰ ਮਨੁੱਖ ਆਪਣੇ ਸਰੀਰ ਦੇ ਦੁਆਲਾ ਹੀ ਸਾਰਾ ਜੀਵਨ ਬਿਤਾਉਂਦਾ ਹੈ ਨਾ, ਸਭ ਕੁਝ ਸਰੀਰ ਦੇ ਆਹਰ ਵਿੱਚ ਲੱਗਾ ਰਹਿੰਦਾ ਹੈ, ਤੇ ਸਰੀਰ ਨੂੰ ਹੀ ਜੀਵਨ ਸਮਝ ਲੈਂਦਾ, ਇਸ ਤੋਂ ਅੱਗੇ ਕਿਤੇ ਨਹੀਂ ਜਾਂਦਾ, ਉਹਨੂੰ ਉਹ ਜਨਮ ਮਰਨ ਦਾ ਦੁੱਖ ਮਹਿਸੂਸ ਕਰਦਾ। ਤੇ ਗੁਰੂ ਕਹਿੰਦੇ ਨੇ ਜਿਸ ਦਿਨ ਗੁਰੂ ਸਮਝਾ ਦਿੰਦਾ ਭਲਿਆ ਤੂੰ ਸਰੀਰ ਨਹੀਂ, ਉਸ ਦਿਨ ਮੌਤ ਤੇ ਆਉਣਾ ਜਾਣਾ ਖਤਮ ਹੋ ਜਾਂਦਾ ਹੈ। ਸਤਿਗੁਰੂ ਨੇ ਆਖਿਆ, ਕਹਿਣ ਲੱਗੇ
ਕਹੋ ਨਾਨਕ ਗੁਰ ਭਰਮ ਚੁਕਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ, ਨ ना कोई मरे ना कोई मरे ना आवे जाया हर गुरु नानक जिन पर सियो हर गुरु नानक जिन पर सियो से जन्म मरने दो थे रहे हो से जन्म मरने दो थे रहे हो हर गुरु नानक जिन पर से हो हर गुरु नानक जिन पर से हो हर गुरु नानक जिन पर से आओ इसलिए इंदा केंद्री शब्द लफज एक है अछल संसार छलावे विच आ गया धोखे विच आ गया ते शरीर दे तल ते जीउंदा रहा ते मैं कर्ज कीती सी हो कारण ए गुरु भी शरीर विच पालदा है ए रब भी शरीर विच पालदा है ए सारा छलावा है ते प्रभु आकार विच आके भी अछल है निरंकार आकार अछल ते अछल होने करके अविनाशी है ना उमरे ना होवे सोग देंदा रहे ना चुके इसलिए इस शरीरक छलावे तो इस दिसन वाली दुनिया नू या अपने जीवन का केंद्र बना बैना इस परम तो बाहर निकलना इन्हां शब्दां नाल खिमां दा जा चिखां फतेह बुलाओ वाहिगुरु जी का खालसा वाहिगुरु जी।